ਅੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਦੇ ਘਰ ਦੇ ਉਹਨਾਂ ਸੇਵਕਾਂ ਉਹਨਾਂ ਸਿੱਖਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਜਿਨ੍ਹਾਂ ਨੇ ਆਪਣਾ ਜੀਵਨ ਸਤਿਗੁਰੂ ਦੇ ਹੁਕਮ ਤੋਂ ਆਪਣੇ ਜੀਵਨ ਦੇ ਵਿੱਚ ਜੇ ਉਹਨਾਂ ਨੇ ਕੋਈ ਨਿਸ਼ਾਨਾ ਰੱਖਿਆ ਤੇ ਉਹ ਸੀ ਕੇਵਲ ਤੇ ਕੇਵਲ ਸਤਿਗੁਰੂ ਦਾ ਹੁਕਮ। ਹਰ ਮੁਸੀਬਤ ਨੂੰ ਜਰਨ ਵਾਸਤੇ ਉਹ ਸਿੱਖ ਤਿਆਰ ਹੋ ਗਏ। ਹਰ ਔਖੇ ਸਮੇਂ ਤੇ ਨਾਮਧਾਰੀ ਪੰਥ ਦਾ ਉਹ ਸਮਾਂ ਜਿਸ ਸਮੇਂ ਦੇ ਵਿੱਚ ਬਰਤਾਨਵੀ ਸਾਮਰਾਜ ਇੱਥੋਂ ਨਾਮਧਾਰੀਆਂ ਦਾ ਵਿਰੋਧ ਕਰਦੀ ਰਹੀ, ਇੱਥੋਂ ਦੇ ਸਥਾਨਕ ਸਿੱਖਾਂ ਨੇ ਹਿੰਦੁਸਤਾਨ ਦੇ ਲੋਕਾਂ ਨੇ ਨਾਮਧਾਰੀਆਂ ਦਾ ਵਿਰੋਧ ਕੀਤਾ, ਪਰ ਇਹੋ ਜਿਹੇ ਵਿਰੋਧ ਦੇ ਸਮੇਂ ਦੇ ਵਿੱਚ ਵੀ ਉਹ ਐਸੇ ਸਿੱਖ ਮਰਜੀਵੜੇ ਹੋਏ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਹੁਕਮ ਨੂੰ ਮੰਨਦਿਆਂ ਹੋਇਆਂ ਇਸ ਪੰਥ ਦੀ ਜਿਹੜੀ ਸੀ ਉਹ ਚੜ੍ਹਦੀ ਕਲਾ ਉਹ ਅਗਾਂਹ ਵੱਧਦਾ ਗਿਆ। ਪਿਛਲੀ ਵਾਰੀ ਵੀ ਜਿਸ ਵੇਲੇ ਇਹ ਸਮਾਗਮ ਹੋਇਆ ਤਾਂ ਮੈਂ ਇੱਕ ਕਵਿਤਾ ਦੀ ਲਾਈਨ ਪੜ੍ਹੀ ਸੀ ਜਿਹੜੀ ਕਾਫੀ ਸਮਾਂ ਪਹਿਲਾਂ ਇੱਕ ਹੋਏ ਕਵੀ ਦਰਬਾਰ ਦੇ ਵਿੱਚ ਉਸ ਦੀ ਟੇਕ ਸੀ ਕਿ ਅੱਜ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਸੇਵਾ ਕਰਦਿਆਂ ਜਨਮ ਬਿਤਾਏ ਜਿਨ੍ਹਾਂ, ਉਹਨਾਂ ਦੀ ਸੇਵਾ ਭਾਵਨਾ ਉਹਨਾਂ ਦਾ ਜੀਵਨ ਸੱਚਮੁੱਚ ਇਹੋ ਜਿਹਾ ਸੀ ਜਿਵੇਂ ਭਾਈ ਲੈਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਨੇ, ਤੇ ਜੇ ਰਾਤ ਦਾ ਹਨੇਰਾ ਹੈ ਤੇ ਕੱਪੜੇ ਧੋਣ ਦਾ ਹੁਕਮ ਹੋ ਗਿਆ ਤੇ ਸਾਰਿਆਂ ਵੱਲੋਂ ਇਨਕਾਰੀ ਹੋਣ ਦੇ ਬਾਅਦ ਭਾਈ ਲੈਣਾ ਕੱਪੜੇ ਧੋਣ ਵਾਸਤੇ ਚਲੇ ਜਾਂਦੇ ਨੇ, ਔਖੀ ਤੋਂ ਔਖੀ ਬਿਪਤਾ ਜੇ ਦੁਰੇਡੇ ਤੋਂ ਸੰਗਤ ਆ ਗਈ ਏ ਤੇ ਉਸ ਵੇਲੇ ਆਈ ਹੋਈ ਸੰਗਤ ਨੂੰ ਪ੍ਰਸ਼ਾਦਾ ਲੰਗਰ ਚ ਤਿਆਰ ਨਹੀਂ, ਤੇ ਜੇ ਗੁਰੂ ਸਾਹਿਬ ਇਹ ਗੱਲ ਕਹਿੰਦੇ ਕਿੱਕਰ ਤੇ ਚੜ੍ਹ ਜਾ ਸ਼੍ਰੀ ਚੰਦ ਤੇ ਕਿੱਕਰ ਤੇ ਚੜ੍ਹ ਮਠਿਆਈ ਚੜੇਗੀ, ਤਾਂ ਉਸ ਵੇਲੇ ਬਾਬੇ ਨੂੰ ਸਤਰਿਆ ਬਤਰਿਆ ਕਹਿ ਦੇਣ ਵਾਲੇ ਉਹ ਹਾਸਾ ਕਰਕੇ ਤੇ ਉੱਥੇ ਬੈਠੇ ਰਹੇ, ਪਰ ਜਿਸ ਵੇਲੇ ਭਾਈ ਲੈਣਾ ਚੜ੍ਹਨ ਲੱਗਾ ਤਾਂ ਸ਼੍ਰੀ ਚੰਦ ਨੇ ਬਾਹੋਂ ਫੜ ਕੇ ਰੋਕਿਆ, ਲੈਣਿਆ ਕੀ ਕਰਨ ਲੱਗਾ? ਤਾਂ ਲੈਣਾ ਕਹਿਣ ਲੱਗਾ ਕਿ ਕਿੱਕਰ ਦੇ ਚੜ੍ਹਨ ਲੱਗਾ, ਟਾਣ ਹਿਲਾਉਣ ਲੱਗਾ, ਮੇਰੇ ਗੁਰੂ ਦਾ ਹੁਕਮ ਹੋਇਆ ਤੇ ਫੇਰ ਕੀ ਹੋਵੇਗਾ? ਅਖੇ ਫੇਰ ਦਾ ਮੈਨੂੰ ਨਹੀਂ ਪਤਾ, ਫੇਰ ਮੇਰਾ ਸਤਿਗੁਰੂ ਜਾਣਦਾ, ਮੈਨੂੰ ਕੇਵਲ ਹੁਕਮ ਹੋਇਆ ਕਿੱਕਰ ਤੇ ਚੜ੍ਹ ਕੇ ਟਾਣ ਹਿਲਾਉਣ ਦਾ। ਇਸ ਤਰ੍ਹਾਂ ਦੀ ਭਾਵਨਾ ਵਾਲਾ ਸਿੱਖ ਹੈ ਜਿਹੜਾ ਸੱਚਮੁੱਚ ਉਹੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਬੂਲ ਪੈਂਦਾ, ਉਸੇ ਦੀ ਘਾਲਣਾ ਹੈ ਜਿਹੜੀ, ਉਸ ਤੇ ਸਤਿਗੁਰੂ ਖੁਸ਼ ਹੋ ਕੇ ਉਸ ਨੂੰ ਖੁਸ਼ੀਆਂ ਬਖਸ਼ਦੇ ਨੇ। ਇਸੇ ਤਰ੍ਹਾਂ ਦੇ ਇੱਕ ਮਰਜੀਵੜੇ ਸਤਿਗੁਰੂ ਚਰਨਾਂ ਦੇ ਵਿੱਚ ਆਪਣਾ ਸਭੋ ਕੁਛ ਸਮਰਪਿਤ ਕਰ ਦੇਣ ਵਾਲੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਦੀ ਅਵਸਥਾ ਵਾਲਾ ਸਿੱਖ ਸੀ ਬਾਬਾ ਉੱਤਮ ਸਿੰਘ ਰਾਏ ਸਰ। ਜਦੋਂ ਸਿੱਖ ਬਣਦੇ ਨੇ ਉਸ ਦੀ ਘਟਨਾ ਦਾ ਜ਼ਿਕਰ ਵਿਰਕ ਜੀ ਨੇ ਕੀਤਾ ਵਰਿਆਮ ਦੇ ਵਿੱਚ ਕਿ ਜਦੋਂ ਸਿੱਖ ਬਣਨ ਦੀ ਘਟਨਾ ਹੁੰਦੀ, ਸਤਿਗੁਰੂ ਰਾਮ ਸਿੰਘ ਜੀ ਦਾ ਮੇਲਾ ਹੈ ਮੁਕਤਸਰ ਮਾਘੀ ਦਾ, ਉਸ ਮੇਲੇ ਦੇ ਵਿੱਚ ਦਮਦਮੀਏ ਸਿੱਖਾਂ ਦੇ ਨਾਲ ਬਾਬਾ ਉੱਤਮ ਸਿੰਘ ਤੇ ਇਹਨਾਂ ਦੇ ਨਾਲ ਇਹਨਾਂ ਦੇ ਪਿੰਡ ਦੇ ਭਾਈ ਹਜ਼ਾਰਾ ਸਿੰਘ, ਇਹ ਦੋਵੇਂ ਜਾ ਕੇ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਜਿਸ ਵੇਲੇ ਜਾ ਕੇ ਦਰਸ਼ਨ ਕੀਤਾ ਉਸ ਦਰਬਾਰ ਦਾ ਜਿੱਥੇ ਗੁਰਬਾਣੀ ਗਾਇਨ ਕੀਤੀ ਜਾਂਦੀ ਏ, ਇੱਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੋ ਰਿਹਾ, ਸ਼ਬਦ ਦੇ ਮਸਤੀ ਦੇ ਵਿੱਚ ਸਿੰਘ ਜਿਹੜੇ ਨੇ ਉਹ ਮਸਤ ਹੋਏ ਪਏ ਨੇ, ਉਸ ਮਾਹੌਲ ਦੇ ਵਿੱਚ ਮਨ ਖਿੱਚਿਆ ਗਿਆ। ਇਸ ਤਰ੍ਹਾਂ ਮਨ ਦੀ ਜਿਹੜੀ ਖਿੱਚ ਸੀ ਉਸ ਮਾਹੌਲ ਨੇ ਖਿੱਚੀ, ਸਤਿਗੁਰੂ ਦਰਸ਼ਨਾਂ ਨੇ ਖਿੱਚਿਆ, ਸ਼ਬਦ ਦੇ ਉਸ ਖੁਮਾਰੀ ਨੇ ਖਿੱਚਿਆ ਕਿ ਜਿਹੜਾ ਮਨ ਸੀ ਉਹ ਸਿੱਖ ਬਣਨ ਨੂੰ ਜਿਹੜਾ ਉਹ ਕਾਲਾ ਪੈਣ ਲੱਗਾ। ਪਰ ਮੇਲੇ ਦੀ ਸਮਾਪਤੀ ਤੋਂ ਬਾਅਦ ਘਰ ਆ ਜਾਂਦੇ ਨੇ, ਪਿਤਾ ਦਾ ਨਾਮ ਹੈ ਜੀਵਾ ਸਿੰਘ, ਪਿਤਾ ਨੂੰ ਆ ਕੇ ਬਾਬਾ ਉੱਤਮ ਸਿੰਘ ਇਹ ਗੱਲ ਕਹਿੰਦੇ ਕਿ ਮੈਂ ਨਾਮਧਾਰੀ ਬਣਨਾ, ਮੈਂ ਸਿੱਖ ਬਣਨਾ, ਤੇ ਉਸ ਵੇਲੇ ਪਿਤਾ ਨੇ ਆਖਿਆ ਇਹੋ ਜਿਹੇ ਗੁਰੂ ਬਥੇਰੇ ਬਣਦੇ ਨੇ, ਇਹ ਤੇ ਪੰਜ ਸੱਤ ਦਸ ਦਿਨ ਦਾ ਢੌਂਗ ਰਚ ਕੇ ਮੁੜ ਕੇ ਇਹਨਾਂ ਦਾ ਪਤਾ ਨਹੀਂ ਲੱਗਦਾ, ਇਹ ਛੁਪ ਛਿਪ ਜਾਂਦੇ ਨੇ ਕਿਤੇ, ਤੂੰ ਐਵੇਂ ਇਹਨਾਂ ਦੇ ਮਗਰ ਨਾ ਲੱਗ। ਪਰ ਹਾਲਤ ਜਿਹੜੀ ਸੀ ਮਨ ਦੀ ਹਾਲਤ, ਉਹ ਦਰਸ਼ਨਾਂ ਕਰਕੇ ਉਹ ਸੰਗਤ ਦੇ ਉਸ ਇਕੱਠ ਤੋਂ ਉਹ ਨਾਮ ਦੇ खुमारी तो उस शब्द की जिहड़ी महिमा सी उस शब्द के रंग तो जिहड़ी सी ओ खिची जा चुकी सी। कहन लगे कि हुण ते असी सिख बणांगे। भाई हजारा सिंह सतगुरु जी वापस आ रहे ने, गुजरवाल पिंड दे विच रुके ने, उस थां सतगुरु राम सिंह दे चरणा दे विच जा पहुंचे दरबार विच। अजे दरबार दे विच जाना सी, सच्चे पातशाह दा पहला ही दर्शन हो गया। सतगुरु जी हुक्म कीता कि आओ संगत दा दर्शन करो। आके संत उत्तम सिंह ते संत हजारा सिंह दोवें संगत दे विच आए। नाम जिहड़ा सी ओह अजे नहीं लिया, पर संगत दा दर्शन है जिहड़ा, सतगुरु दा दर्शन है जिहड़ा, शब्द दा कीर्तन हो रहा जिहड़ा, उस दा आनंद माण दे रहे। पर जिस वेले समाप्ति तो बाद हनेरा हो गया, रात पई, ते सतगुरु जी ने हुक्म कीता कि इत्थे संगत विच ही बराज जाओ, तां उत्थे बहुत सारी भीड़ वेख के ते इन्हां दा मन उत्थे बराजण नूं ना कीता। सतगुरु जी ने उदों ही एक सिख नूं बुलाया ते एक सिख नूं बुला के कहन लगे कि भाई सिखा, इन्हां दा डेरा लवाओ। उस सिख ने एक पलंग जिस ते आ पैंदा सी, उस पलंग दे उत्ते इन्हां दोवां सिखां नूं आख्या कि इत्थे तुसीं रात कट्टो। रात जिस वेले सुते पए ने ते उस वेले सौण तो पहला यह दोवें आपस विच बातचीत करन लगे कि यह गुरु है जिहड़ा, यह ते सचमुच इसका दर्शन खिच पाऊ है, इस दरबार का दर्शन खिच पाऊ है। पर जिहड़ी इन्हां दे विच एक माड़ी गल है वेखण विच आई, उह इह कि इन्हां दे सिर तो दस्तार लै जांदी है। आपस विच सलाह करदे ने कि हुण इन्हां दा नाम पुछना है जां नहीं पुछना। अखीर इन्हां दा फैसला यह होया, उत्तम सिंह ते हजारा सिंह दा, कि पहला एक जाना जाके भजन पुछ आवे ते फिर दूसरे नूं दस देवे कि की कहिंदे ने। अगले दिन सवेरे जिस वेले दरबार दे विच जाना सी दीवान दे विच, ते सतगुरु राम सिंह पहला मिल पे रस्ते दे विच, ते उस वेले बचन कीता, कहन लगे भजन पुछना है पर यह ख्याल रखियो दस्तार उतर जांदी है। जिस वेले मन दे विच आई हुई गल सतगुरु ने जान ली, ते मन उस वेले प्रभावित हो गया, ते आप जाके संत उत्तम सिंह होरां ने अर्ज कर दिती जी मैनू भी नाम दा गफा दिओ। सतगुरु राम सिंह सच्चे पातशाह तो नाम पुछ के उस संगत दे विच शामिल हो गए, जिहड़ी सचमुच हंसां वर्गी लगदी सी। उस संगत दे विच शामिल हो के उस तो बाद भाई हजारा सिंह भी सतगुरु जी दे कोलों नाम पुछ के ते उस संगत दे विच शामिल हो जांदे ने। 1832-33 ईस्वी दा तकरीबन इन्हां दा जन्म है। 1902 ईस्वी दे विच इन्हां दी मृत्यु हुंदी है। पर जिस वेले सतगुरु राम सिंह सच्चे पातशाह दे चरणा दे विच आउंदे ने, 28-29 साल दी भर जवानी दी उम्र है, ते 1860 जां 61 दा यह समा बनदा जदों सतगुरु राम सिंह सच्चे पातशाह दे कूका पंथ जां नामधारी पंथ दे विच इह शामिल हुंदे ने। बहुत ज्यादा जिमीदार तनाड़ इन्हां दा भरा जिहड़ा सी उह नंबरदार सी पिंड दा, ते पैसे वाले बहुत लोग। पर जिस वेले सतगुरु सच्चे पातशाह दे चरणा दे विच आ के अपना सबो कुछ समर्पित करके ते सतगुरु दे हो गए नाम लै लिया, ते उस वेले भावना एहो जी बन गई, जीवन एहो जा बन गया कि सारा कुछ अपना सतगुरु नूं समर्पित कर दिता। घर दे विच सिखां ने आउणा, उन्हां दी सेवा करदे रहना, उन्हां नूं अपना प्रशादा घर विच तैयार करके उन्हां दी सेवा करनी, ते लंगर दे विच जिहड़ा सी जदों सतगुरु राम सिंह सच्चे पातशाह दे जाण तों बाद काफी समय बाद लंगर विच काल पिया, उस वेले अगराई जिहड़ी सी शुरू होणी होई लंगर वास्ते, उस अगराई दे विच जिस वेले उसका इतिहास पढ़िया जावे ते पता लगदा कि सब तों पहला बाबा बघेल सिंह नारली ਉਹ ਜਿਹੜੇ ਸਨ ਉਹ ਅਗਰਾਈ ਦੇਣ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਸਤਿਗੁਰੂ ਹਰੀ ਸਿੰਘ ਦੇ ਲੰਗਰ ਦੇ ਵਿੱਚ ਪਹੁੰਚੇ, ਉਹਨਾਂ ਨੂੰ ਅਗਰਾਈ ਦਿੱਤੀ, ਇੱਕ ਗੱਡਾ ਦਾਣਿਆਂ ਦਾ ਦਿੱਤਾ। ਇੱਕ ਸਿੱਖ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਕਿ ਮੈਂ ਸਾਰੀ ਉਮਰ ਇਸ ਲੰਗਰ ਵਾਸਤੇ ਸੇਵਾ ਕਰਾਂਗਾ, ਤੇ ਉਸੇ ਲੰਗਰ ਦੀ ਸੇਵਾ ਵਾਸਤੇ ਸੰਤ ਉੱਤਮ ਸਿੰਘ ਰਾਏਸਰ ਵਾਲਿਆਂ ਨੇ ਆਪਣੀ ਜ਼ਮੀਨ ਜਿਹੜੀ ਸੀ ਉਹ ਗਹਿਣੇ ਰੱਖ ਕੇ ਤੇ ਜਿਹੜੇ ਪੈਸੇ ਸਨ ਉਹ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਦਿੱਤੇ ਕਿ ਸਤਿਗੁਰੂ ਰਾਮ ਸਿੰਘ ਦਾ ਹੁਕਮ ਹੈ ਕਿ ਕੋਠੇ ਦੀਆਂ ਕੜੀਆਂ ਵਿਕ ਜਾਣ ਪਰ ਲੰਗਰ ਨਹੀਂ ਬੰਦ ਹੋਣ ਦੇਣਾ, ਅਸੀਂ ਉਸ ਲੰਗਰ ਵਾਸਤੇ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਗਰੀਬ ਨਵਾਜ਼ ਉਹ ਹਾਜ਼ਰ ਹੈ। ਆਪਣਾ ਕੁਛ ਵੀ ਨਾ ਸਮਝਿਆ अपना सबो कुछ जड़ा सी वह सतगुरु जी नूं समर्पित कर दिता। जे सतगुरु राम सिंह सच्चे पातशाह दे जाण तों पहलां दा जीवन इन्हां दा वेख्या जावे ते कूका विद्रोह जिहड़ा बरतानवी साम्राज के खिलाफ एक वड्डी वड्डा संघर्ष हिंदुस्तान की पहली आजादी की लड़ाई जिहड़ी शुरू हुंदी है उस दे विच उन्हां कूकियां दे विच शामिल ने। उन्हां कूकियां दे विच जिक्र आउंदा है जदों सतगुरु राम सिंह सच्चे पातशाह दा दौरा मालवे दे इलाके दा ते रायसर आके सतगुरु राम सिंह इन्हां दे घर विच डेरा करदे ने। उत्तम सिंह दे घर विच डेरा सतगुरु राम सिंह इत्थे बैठ के कई तरह के मते पास करदे ने। अंग्रेज सरकार दे सोच अनुसार के मार्च अप्रैल 1872 तक कूके बहुत सारी वड्डी जिहड़ी राज सत्ता की तब्दीली करन वास्ते समर्थ हो सकते ने। इन्हां दी प्लानिंग इन्हां दी तैयारी इस तरह की हो रही है। अंग्रेज सरकार दियां जिहड़ी रिपोर्ट है अंग्रेज सरकार दे रिपोर्ट दे विच जिहड़ा इन्हां दा पेशगी वह इस तरह हुंदी है कुछ कि उत्तम सिंह नाम पिता का नाम जीवा सिंह धंधा खेतीबाड़ी पिंड रायसर थाना शहणा नक्शिक रंग पक्का अखां छोटियां सफेद दाड़ा उम्र 46 साल के लगभग ते विशेष सुभाव लक्षण वाले खाने दे विच जिस वेले लिखण लगा अंग्रेज ते उत्थे लिखिया अपनी सारी जमीन जायदाद गहने रख चुकिया अते छेती भड़क उठण वाला ते ईसाइयां ते मुसलमानां नाल मेल जोल रखण वाला कूका। क्योंकि सतगुरु राम सिंह दे जदों विदेश तों हुक्मनामे आ रहे ने उन्हां हुक्मनामियां दे विच वी काफी जिक्र बाबा उत्तम सिंह रायसर दा हुंदा है। जदों रहतनामे तों बाद वाला दूसरा हुक्मनामा पढ़ीए ते उस दूसरे हुक्मनामे दे विच सतगुरु राम सिंह जदों उत्तम सिंह दोनों करके शब्द वरतदे ने उत्थे पहला उत्तम सिंह है उत्तम सिंह रायसर दूसरा है उत्तम सिंह कान सिंह दा पुत्तर अचरवाल दा। ए वी कूका अंग्रेज सरकार दे रिकॉर्ड दे विच एक खतरनाक कूका है अचरवाल वाला भाई ते सतगुरु राम सिंह आम शब्द वरत्या करदे सन। एक बाबा वीर सिंह थराज वाले एक बाबा रूड़ सिंह रूखड़ भाई हजारा सिंह ते संत उत्तम सिंह रायसर वालियां बारे कि ए वीर सिख ने। वीर सिख दा भाव कि ए बहुत बलवान इन्हां दा बाहूबल ते इन्हां दी खुराक बहुत ज्यादा सी। सतगुरु राम सिंह जी दे दौरे दे समय जिस वेले दौरा होना किसी भी इलाके दा इन्हां चार सिखां ने की करना कि वड्डे वड्डे डोल लैने गड़वे होने भांडे वड्डे वड्डे उन्हां दे विच जल पा के सारियां तों अगे भज्जे जाना अगे जा के खलो जाना ते सारियां नूं जल छकाउणा। जदों सारे जथे ने लंघ जाना मगर रह जाना इन्हां ने फिर भज के सारियां तों अगे जा लगना ते दौरियां समय सारी सारी रात इन्हां ने इशनान कराउंदे रहना सिखां दा। इस तरह की भावना इस तरह की सिखी इन्हां दी ते फिर ताकत का जिक्र सतगुरु प्रताप सिंह जी के उपदेश विच एक थां जिक्र आउंदा है कि इन्नी ताकत सी कि यह चार सिर घिओ चार सिर खंड चार सिर मैदा ते जे दूना नहीं मन्नीए ते ड्योड़ा भी पानी होवे 18 सेर पानी 30 सेर दा बनिया एक कड़ाह प्रसाद छक के ते उस तों बाद प्रसादा छक लैंदे सन। इन्नी ज्यादा ताकत विरक जी ने जिक्र किया वरियाम दे लेख विच उत्तम सिंह रायसर होरां वालियां दे कि जदों बीबी नंदा दे पुत्र बसंत सिंह दा विआह सी बीबी ईसरी नाल दुआबे दे इलाके दुर्गापुर दे विच सरकार तो मंजूरी ली गई 100 सिख सतगुरु हरी सिंह जी नाल जा सकदा सी। उन्हां दे विच बहुत सारे छूतीए सिख सन जिहड़े नामधारी बहुत सख्त मर्यादा रखण वाले सिख सन। लंगर दा बनिया प्रशादा भी नहीं सकदे आप अपना प्रशाद तैयार करना लकड़ां भी धो के वरतनियां। उन्हां नूं छूतीए सिख नामधारी इतिहास विच दर्ज उन्हां दा नाम है। उह सिख भी नाल सन सतगुरु जी दे दौरे दे विच उत्थे कड़ाह प्रशाद तैयार होया ते बहुत सारा जिहड़ा कड़ाह प्रसाद सी उह तैयार कीता पर छूतीए सिंह कहण के असीं ते प्रसाद नहीं छकना सानू सुकी रस दे दिओ असीं आप तैयार करके छकांगे ते भाई उत्तम सिंह राय सर उस वेले नाल सन ते कईआं सिंघां दा जिहड़ा प्रसाद सी उह कल्ले छका उन्हां दा ताकत वाला शरीर। उन्हां दे सपुत्र सूबा मस्तान सिंह जी ने एक थां जिक्र कीता कहण लगे कि पिंड दे विच कोई झगड़ा हो गया मुसलमान बहुत ज्यादा सन पिंड दे विच मुसलमानां नाल कोई झगड़ा होया ते 200 मुसलमान सी जिहड़ा उह इन्हां दे खिलाफ ते इह 20 कु सिख सन ते उस वेले 20 सिखां ने 200 मुसलमान अगे ला लिया। इन्नी जान ते इन्नी ताकत ते उस दा इस्तेमाल ए कि सतगुरु सेवा दे विच पर पहला जीवन मां शराब खाण वाला विशे विकारां वाला जीवन, पर जिस दिन सतगुरु की शरण दे विच आ गए उस वेले सारा कुछ जिहड़ी मैं पहला अर्ज कीती सी कि तन मन धन सब सौंप गुर कौ हुकम मन्निया पाई है, तो सतगुरु प्रताप सिंह जी दे जिक्र आउंदा उपदेश दे विच कि इस तरह का समा आ गया उत्तम सिंह होरां दा कि अपना सबो कुछ संगत तो लुटा दिता, अपना जिहड़ी जमीन सी गहने रख के वह लंगर विच पा दिती, पर घर की हालत इन्नी ज्यादा गरीबी आ गई, इन्ना माड़ा समा हवेलियां वेख चुकियां सन, सारा कुछ खत्म हो गया, एक झुग्गी जी पा के उत्थे रहिंदे ते कई नाल थोड़ा जा थां पुट के उत्थे गाजरां मूलियां कुछ सब्जी ला के उसनू वेच के दाने वट के लियांदे, ते आई हुई संगत नू फिर वह दाने जड़े सी वह पी के उसका प्रशादा बना के छकाउंदे, कहिंदे कि साधां दी सेवा है जिहड़ी यही मैनू मेरी लोड़ है, यही मेरा शौक है। तो सतगुरु प्रताप सिंह जी बचन करते अपने उपदेशों के विच कि हौली हौली उन्हां दी जिहड़ी हालत सी वह फिर उस तरह की हो गई, उही अमीरी उही जायदाद उही जमीन वापस उन्हां नू मिल गई, वह सारे पिंड तो अमीर बन गए। फिर सतगुरु प्रताप सिंह जी के उपदेश विच एक थां एक यह भी जिक्र आउंदा है कि सतगुरु हरि सिंह सच्चे पातशाह का समा सी, सतगुरु राम सिंह जी परदेश जा चुके सन, कुकियां दी उह हालत अपने गुरु नूं दूर होया जिहड़ियां उह सबो कुछ समर्पित करन वाले कुके जिन्हां ने अपना घर घाट वेच के सतगुरु वास्ते लेखे ला दिता होवे इस वास्ते कि असीं गुरु की खुशी लैनी है, उन्हां दी सबो सारा कुछ छड के उन्हां दी सब तो उच्ची एक मंग हुंदी है दर दर्शन का प्रीतम होवे ते मुक्त बैकुंठ है करै क्या, उन्हां दी इको आस है कि एक मैनू सतगुरु का दर्शन चाहिदा है, वह राज ना चाहो मुक्त ना चाहो मन प्रीत चरण कमलारे, उन्हां दी प्रीत सतगुरु के चरणा नाल है, वह केवल दर्शना वास्ते जीउंदे सन, जदों हुण सतगुरु का दर्शन नहीं हुंदा सतगुरु राम सिंह जी परदेश चले गए ने ते उस वेले हालत बहुत ज्यादा वजोगी हालत दे विच ओ जीउंदे रहे, उस वेले हमेशा सतगुरु राम सिंह दे दर्शनां दी मंग उन्हां दे हिरदे विच। हाशम शाह दी एक रचना दे विच आउंदा कि वग वाए स्वार्थ भरीए तूं जाई तख्त हजारे, आखी यार रांझण नूं मिलके असीं तैं क्यों मनो विसारे। नामधारी एक कवि ने लिखिया कि चीनी ते चढ़ के प्रीतम जी एक वार तां इत्थे आ जावो, सड़दे हां बिरहों अग्नि विच पा दर्शन नीर बुझा जावो, नित उठ के सांझ सवेरे ही आसां दी चक्की झोने आ, किरपा कर चीनी वाले जी दासां दी आस पुजा जावो। मन दी बिहबलता दर्शना दे वास्ते इन्ना मन जिहड़ा सी उह काला पिया, जिस तरह संत जीवन सिंह होरां दा जिक्र आउंदा कि सतगुरु प्रताप सिंह दे उपदेश दे विच कि इन्नी जोरदार मंग सतगुरु सच्चे पातशाह सतगुरु राम सिंह अगे अर्ज कीती कि दर्शन दिओ, ते सतगुरु राम सिंह उसे वेले आके दर्शन देंदे ने, ते श्री भैणी साहब आए सतगुरु हरि सिंह सच्चे पातशाह दे दर्शन करन, ते आके आख्या सतगुरु राम सिंह दा दर्शन करन नूं बड़ा चित करदा है, ते सतगुरु हरि सिंह सतगुरु प्रताप सिंह दे उपदेश विच तुसीं बहुत वारी यह बचन सुनिया होवेगा, ओ संत उत्तम सिंह ने जिहड़े आके अर्ज करदे ने, ते सतगुरु हरि सिंह कहिंदे सिखा जे तू थोड़ा चिर पहला आ जांदा ते तेनू इत्थे दर्शन करा देना सी, हुणे साडे कोलों सतगुरु राम सिंह सच्चे पातशाह गए ने, मेरी भी हालत इस तरह की हो गई सी जे थोड़ा कु चिर दर्शन ना हुंदा ते मेरा शरीर ना रहिंदा, दुख दर्द विछोड़े दा उही जाने विछड़ चुका होवे जेड़ा यार पासों, तंदरुस्त नू खबर की दुखी दी है दुख पुछिए किसे बीमार पासों, ओ वजोगी दी हालत ओ वजोगी जान सकदा विछड़ियां दी गल विछड़े जानन की जाने खलक खुआरी, विछड़ियां दी गल राजा दशरथ जाने जिस प्राण तजे एक वारी, विछड़ियां दी गल गोपियां जानन जो सुन्नी पई ब्रिज सारी, जां फिर विछड़ियां दी गल कूके जानन जेड़े फिरदे वाल खिलारी। ओ हालत ही इहो जी सी सतगुरु दे दर्शनां तों दूर होया उन्हां सिखां दी, ते सतगुरु हरि सिंह सच्चे पातशाह ते उसे तरह की प्रतीत, क्योंकि बहुत वारी इस तरह का इतिहास दसदा जिक्र हुंदा है कि एक सतगुरु तो बाद दूसरे ते प्रतीत रखनी बड़ी औखी है, पर सतगुरु हरि सिंह का समा इस तरह का सी कि बहुत सारे जड़े झखड़ सन दुख दे ओ झुल रहे सन नामधारी पंथ उत्ते, एक पासे बरतानवी साम्राज का सख्त विरोध कूकियां का, दूसरे पासे ਪੰਜਾਬ ਦੇ ਵਿੱਚ ਰਹਿਣ ਵਾਲੇ ਦੂਸਰੇ ਸਿੱਖ ਸੰਪਰਦਾਵਾਂ ਦਾ ਸਖਤ ਵਿਰੋਧ, ਤੇ ਫਿਰ ਘਰ ਦੇ ਵਿੱਚੋਂ ਵੀ ਕਾਫੀ ਵਿਰੋਧ ਚੱਲਣਾ ਪਿਆ, ਤੇ ਉੱਥੇ ਚੌਥਾ ਵੱਡਾ ਵਿਰੋਧ ਸੀ ਨਾਮਧਾਰੀ ਪੰਥ ਦੇ ਵੱਡੇ ਵੱਡੇ ਸਾਧੂਆਂ ਨੇ ਗੱਦੀਆਂ ਲਾ ਲਈਆਂ ਕਿ ਅਸੀਂ ਗੁਰੂ ਹਾਂ ਗੁਰੂ ਰਾਮ ਸਿੰਘ ਤੋਂ ਬਾਅਦ। ਖੈਰ ਇਸ ਪਾਸੇ ਮੈਂ ਨਾ ਜਾਵਾਂ, ਪਰ ਸਤਿਗੁਰੂ ਹਰੀ ਸਿੰਘ ਦੇ ਸਮੇਂ ਉਸੇ ਤਰ੍ਹਾਂ ਦੀ ਪ੍ਰਤੀਤ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਤੇ ਰੱਖ ਕੇ ਦਰਸ਼ਨ ਕਰਨ ਆਉਣਾ, ਇਹਨਾਂ ਦਾ ਪਿੰਡ ਰਾਏਸਰ ਇੱਥੋਂ ਤਕਰੀਬਨ 82 ਕਿਲੋਮੀਟਰ ਪੈ ਜਾਂਦਾ, ਤੇ ਉੱਥੋਂ ਹਰੇਕ ਹਫ਼ਤੇ ਬਾਅਦ ਆ ਕੇ ਦਰਸ਼ਨ ਕਰਨਾ ਤੇ ਆ ਕੇ ਸਤਿਗੁਰੂ ਜੀ ਦਾ ਦਰਸ਼ਨ ਕਰਦਿਆਂ ਪੱਖਾ ਚੱਲਦੇ ਰਹਿਣਾ, ਸੇਵਾ ਕਰਦੇ ਰਹਿਣਾ, ਲੰਗਰ ਦੇ ਵਿੱਚ ਸੇਵਾ ਕਰਦੇ ਰਹਿਣਾ, ਤੇ ਸੇਵਾ ਕਰਦਿਆਂ ਫਿਰ ਵਾਪਸ ਚਲੇ ਜਾਣਾ। ਗੋਪਾਲ ਸਿੰਘ ਹੱਟੀ ਵਾਲਾ ਜਦੋਂ ਲੰਗਰ ਤੇ ਤਬੇਲੇ ਦੀ ਸੇਵਾ ਦੀ ਜਿਹੜੀ ਉਸਾਰੀ ਦੀ ਸੇਵਾ ਚੱਲਦੀ ਪਈ ਸੀ, ਹਰੇਕ ਜ਼ਿਲ੍ਹੇ ਦੇ ਵਿੱਚੋਂ 500 ਸਿੰਘਾਂ ਦਾ ਜਥਾ ਆਉਂਦਾ, 3 ਦਿਨ ਇੱਥੇ ਰਹਿ ਕੇ ਤੇ ਉਹ ਸਿੰਘ ਵਾਪਸ ਚਲੇ ਜਾਂਦੇ, ਪਰ ਉੱਤਮ ਸਿੰਘ ਰਾਏਸਰ ਵਾਲੇ ਆਪਣੇ ਪਿੰਡੋਂ 40 ਸਿੰਘਾਂ ਨੂੰ ਨਾਲ ਲੈ ਕੇ ਆਏ। ਜਦੋਂ ਉਹਨਾਂ ਨੇ ਆ ਕੇ ਸੇਵਾ ਕੀਤੀ ਇੰਨੀ ਜ਼ੋਰਦਾਰ ਤੇ ਇੰਨੀ ਛੇਤੀ ਕੰਮ ਮੁਕਾਉਣਾ ਸ਼ੁਰੂ ਕੀਤਾ, ਤੇ ਗੋਪਾਲ ਸਿੰਘ ਹੱਟੀ ਵਾਲੇ ਨੇ ਇਹ ਆਖਿਆ ਕਿ ਤੁਸੀਂ ਇੱਥੇ ਹੀ ਰਹੋ ਜਿੰਨਾ ਚਿਰ ਇਹ ਕਾਰਜ ਪੂਰਾ ਨਹੀਂ ਹੁੰਦਾ। ਤੇ ਕਾਫੀ ਮਹੀਨੇ ਜਿਹੜੇ ਸਨ ਉਹ ਸੰਤ ਉੱਤਮ ਸਿੰਘ ਰਾਏਸਰ ਵਾਲੇ ਜਿਹੜੀਆਂ ਵੱਡੀਆਂ ਵੱਡੀਆਂ ਕੰਧਾਂ ਜਿਹੜਾ 1967 ਦੇ ਵਿੱਚ ਦੁਬਾਰਾ ਉਸਾਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਰਵਾਈ, ਉਸ ਤੋਂ ਪਹਿਲਾਂ ਜਿਹੜਾ ਕੱਚੀਆਂ ਕੰਧਾਂ ਵਾਲਾ ਤਬੇਲਾ ਸੀ ਉਸ ਦੇ ਵਿੱਚ ਸਾਰਾ ਕੰਮ ਆਪ ਕਰਨਾ, ਮਿੱਟੀ ਚੜਾਉਣੀ, ਕੰਧਾਂ ਲਿਪਣੀਆਂ, ਸਾਰਾ ਜਿਹੜਾ ਉਹ ਕੱਚਾ ਤਬੇਲਾ ਜਿਹੜਾ ਉਹ ਇਹਨਾਂ ਦਾ ਤਿਆਰ ਹੋਇਆ। ਭਾਵ ਇਸ ਤਰ੍ਹਾਂ ਦੀ ਸੇਵਾ ਜਿਹੜੀ ਸੀ ਉਹਨਾਂ ਨੇ ਬਹੁਤ ਕੀਤੀ। ਜੇਕਰ ਇਹਨਾਂ ਦੀ ਪਤਨੀ ਦਾ ਨਾਂ ਬੀਬੀ ਸ਼ਾਮਰ ਕੌਰ, 3 ਪੁੱਤਰ ਹੋਏ, ਭਗਵਾਨ ਸਿੰਘ, ਕਿਸ਼ਨ ਸਿੰਘ ਤੇ ਮਸਤਾਨ ਸਿੰਘ। ਭਗਵਾਨ ਸਿੰਘ ਦਾ ਨਾਂ ਵੀ ਅੰਗਰੇਜ਼ੀ ਰਿਕਾਰਡ ਦੇ ਵਿੱਚ ਦਰਜ ਹੈ ਕਿ ਇਹ ਵੀ ਇੱਕ ਖਤਰਨਾਕ ਕੂਕਾ ਹੈ ਜਿਸ ਦੀ ਉਮਰ 25 ਸਾਲ ਉਸ ਵੇਲੇ ਅੰਗਰੇਜ਼ ਨੇ ਲਿਖੀ। ਤੇ ਜਿਹੜੇ ਮਸਤਾਨ ਸਿੰਘ ਸਨ ਇਹਨਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸੂਬੇ ਦੀ ਪਦਵੀ ਦਿੰਦੇ ਨੇ। 1921 ਈਸਵੀ ਨੂੰ ਮੁਕਤਸਰ ਦੇ ਮੇਲੇ ਉੱਤੇ ਸੱਚੇ ਪਾਤਸ਼ਾਹ ਨੇ ਸੂਬਾ ਦੀ ਪਦਵੀ ਨਿਵਾਜ ਕੇ, ਜਿਹੜੀ ਸੂਬਾ ਮਸਤਾਨ ਸਿੰਘ ਇਹਨਾਂ ਨੂੰ ਕਹਿ ਕੇ ਸੂਬਾ ਦੀ ਪਦਵੀ ਨਾਲ ਨਿਵਾਜ ਕੇ ਸੰਤ ਉੱਤਮ ਸਿੰਘ ਰਾਏਸਰ ਹੋਰਾਂ ਵਾਲਿਆਂ ਦੀ ਜਿਹੜੀ ਉਹ ਕਾਲਣਾ ਸੀ ਉਸ ਨੂੰ ਹੋਰ ਨਿਵਾਜਿਆ। ਇਸ ਤਰ੍ਹਾਂ ਦਾ ਜੀਵਨ ਸੀ ਜਿਹੜਾ ਇਹਨਾਂ ਨੇ ਆਪਣਾ ਸਾਰਾ ਬਤੀਤ ਸਤਿਗੁਰੂ ਚਰਨਾਂ ਦੇ ਵਿੱਚ ਰਹਿ ਕੇ, ਗੁਰੂ ਘਰ ਦੇ ਵਿੱਚ ਰਹਿ ਕੇ ਉਹ ਆਪਣਾ ਜੀਵਨ ਗੁਜ਼ਾਰਿਆ। ਹਰ ਸੇਵਾ ਦੇ ਵਿੱਚ, ਹਰ ਔਖੇ ਸਮੇਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਇਹ ਤਤਪਰ ਰਹੇ, ਹਾਜ਼ਰ ਰਹੇ। ਇੱਕ ਮੈਂ ਘਟਨਾ ਜ਼ਿਕਰ ਕਰਕੇ ਖਿਮਾ ਮੰਗਾਂਗਾ। ਸਿੱਖੀ ਦੀ ਮੂਲ ਨਿਸ਼ਾਨੀ ਪਰ ਉਪਕਾਰ ਦਾ ਜਿੱਥੇ ਜ਼ਿਕਰ ਆਉਂਦਾ, ਭਾਈ ਗੁਰਦਾਸ ਲਿਖਦੇ ਗੁਰਸਿੱਖੀ ਕੀ ਇਹੋ ਨਿਸ਼ਾਨੀ, ਉੱਥੇ ਭਾਈ ਗੁਰਦਾਸ ਸਿੱਖੀ ਦੀਆਂ ਨਿਸ਼ਾਨੀਆਂ ਦਾ ਜ਼ਿਕਰ ਕਰਦੇ ਉੱਥੇ ਜ਼ਿਕਰ ਕਰਦੇ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ, ਕਿ ਸਿੱਖ ਹੈ ਜਿਹੜਾ ਉਹ ਤਪਦਾ ਹੈ ਤਾਂ ਉਹ ਵੀ ਪਰ ਉਪਕਾਰ ਕਰਦਾ, ਪਾਣੀ ਦੀ ਤਰ੍ਹਾਂ ਪਾਣੀ ਤੱਤਾ ਹੋ ਕੇ ਵੀ ਪਰ ਉਪਕਾਰ ਕਰਦਾ, ਤੇ ਪਾਣੀ ਠੰਡਾ ਹੁੰਦਾ ਉਹ ਤਾਂ ਵੀ ਪਰ ਉਪਕਾਰ ਕਰਦਾ। ਸਿਆਲਾਂ ਦੇ ਦਿਨਾਂ ਵਿੱਚ ਤੱਤਾ ਹੋ ਕੇ ਕਿਸੇ ਦੇ ਨਹਾਉਣ ਵਾਸਤੇ, ਕਿਸੇ ਦੇ ਪੀਣ ਵਾਸਤੇ ਪਾਣੀ ਪਰ ਉਪਕਾਰੀ ਸਿੱਧ ਹੁੰਦਾ। ਗਰਮੀ ਦੀ ਰੁੱਤ, ਗਰਮ ਰੁੱਤ ਦੇ ਵਿੱਚ ਪਾਣੀ ਠੰਡਾ ਹੋ ਕੇ ਪਰ ਉਪਕਾਰੀ ਬਣਦਾ। ਤੇ ਸਿੱਖ ਦਾ ਵੀ ਐਸਾ ਜੀਵਨ ਹੈ, ਜੇਕਰ ਦੇਸ਼ ਕੌਮ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਸਮਾਂ ਆ ਜਾਵੇ ਤੇ ਉਹ ਜੰਗੇ ਮੈਦਾਨ ਦੇ ਵਿੱਚ ਜੂਝ ਕੇ ਆਪਣੀ ਪ੍ਰਾਣਾਂ ਦੀ ਅਹੁਤੀ ਦੇ ਦਿੰਦਾ ਪਰ ਉਪਕਾਰ ਤੋਂ ਗੁਰੇਜ਼ ਨਹੀਂ ਕਰਦਾ। ਤੇ ਜੇ ਉਹਨੂੰ ਸ਼ਾਂਤ ਹੋਣਾ ਪਵੇ, ਉਹ ਭਾਈ ਲੱਦੇ ਵਾਂਗ ਜਾਂ ਕਿਸੇ ਹੋਰ ਦੇ ਦੁੱਖ ਦਰਦ ਨੂੰ ਨਾ ਵਹਿੰਦਾ ਹੋਇਆ ਉਹ ਆਪਣਾ ਆਪ ਕੁਰਬਾਨ ਕਰ ਦਿੰਦਾ। ਇਹਨਾਂ ਦੇ ਘਟਨਾ ਦਾ ਜ਼ਿਕਰ ਆਉਂਦਾ ਸੰਤ ਉੱਤਮ ਸਿੰਘ ਰਾਏਸਰ ਹੋਰਾਂ ਵਾਲਿਆਂ ਦੇ ਜੀਵਨ ਵਿੱਚ ਕਿ ਇਹਨਾਂ ਦੇ ਪਿੰਡ ਰਾਏਸਰ ਦੇ ਰਹਿਣ ਵਾਲਾ ਇੱਕ ਸੁੱਧੂ ਰੋਗੀ ਸੀ। ਉਹਨਾਂ ਦੇ ਤਕਰੀਬਨ ਪਰਿਵਾਰ ਦੇ ਵਿੱਚ ਹਰੇਕ ਹੀ ਰੋਗੀ ਹੁੰਦਾ। ਉਹ ਬਿਮਾਰੀ ਇਸ ਤਰ੍ਹਾਂ ਦੀ ਕਿ ਹਰੇਕ ਰੋਗੀ ਹੁੰਦਾ, ਜਿਹੜਾ ਵੀ ਜੰਮਦਾ ਕੋਈ ਬੱਚਾ ਨਵਾਂ ਉਹ ਬਿਮਾਰੀ ਉਸ ਨੂੰ ਲੱਗੀ ਹੁੰਦੀ। ਇੱਕ ਬੇਲਾ ਸਿੰਘ ਨਾਮ ਦਾ ਰੋਗੀ, ਇਹਨਾਂ ਨੂੰ ਪਿੰਡੋਂ ਬਾਰ ਬਾਰ ਧੱਕਿਆ ਗਿਆ ਕਿ ਕਿਸੇ ਨਾਲ ਲੱਗਣ ਨਾ, ਕਿਸੇ ਨਾਲ ਕਿਸੇ ਦੇ ਨੇੜੇ ਨਾ ਆਉਣ, ਤਾਂ ਜੋ ਲਾਗ ਦਾ ਰੋਗ ਇਹ ਕਿਸੇ ਹੋਰ ਨੂੰ ਨਾ ਲੱਗ ਜਾਵੇ। ਤਾਂ ਉਸ ਵੇਲੇ ਇਹਨਾਂ ਦੀ ਹਾਲਤ, ਇਹਨਾਂ ਦਾ ਦੁੱਖ ਨਾ ਸਹਾਰਦਿਆਂ ਹੋਇਆ ਸੰਤ ਉੱਤਮ ਸਿੰਘ ਹੋਰੀ ਇਹਨਾਂ ਨੂੰ ਸ੍ਰੀ ਭੈਣੀ ਸਾਹਿਬ ਸਤਿਗੁਰੂ ਜੀ ਦੇ ਕੋਲ ਲੈ ਕੇ ਆਏ। ਉਹਨਾਂ ਨੂੰ ਘੋੜੀ ਤੇ ਬਿਠਾਇਆ ਆਪ ਉਹ ਸਿੱਧੂ ਨੂੰ, ਤੇ ਭਾਈ ਬੇਲਾ ਸਿੰਘ ਵੀ ਜਿਹੜਾ ਸੀ ਉਸ ਨੂੰ ਵੀ ਬਿਮਾਰੀ ਸੀ, ਉਹ ਵੀ ਰੋਗੀ ਸੀ, ਉਹ ਵੀ ਨਾਲ ਚੱਲ ਪਿਆ ਤੇ ਇਹਨਾਂ ਨੂੰ ਲੈ ਕੇ ਸਤਿਗੁਰੂ ਜੀ ਦੇ ਕੋਲ ਆਏ। ਪਰ ਉਸ ਤੋਂ ਪਹਿਲਾਂ ਨਿਮਾਣੀ ਦੇ ਮੇਲੇ ਤੇ ਆਇਆ ਹੋਇਆ ਸਤਿਗੁਰੂ ਜੀ ਦੇ ਅੱਗੇ ਅਰਜ਼ ਕੀਤੀ ਕਿ 2 ਰੋਗੀ ਨੇ, ਉਹਨਾਂ ਦਾ ਰੋਗ ਨਿਵਿਰਤ ਕਰ ਦਿਓ। ਸਤਿਗੁਰੂ ਜੀ ਨੇ ਮਨਜ਼ੂਰੀ ਦਿੱਤੀ, ਉਹਨਾਂ ਨੂੰ ਲੈ ਕੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਸਤਿਗੁਰੂ ਜੀ ਨੇ ਰਾਮਸਰ ਜਿਹੜਾ ਸੀ ਸਰੋਵਰ ਉਸ ਵਿੱਚ ਇਸ਼ਨਾਨ ਕਰਨ ਦੀ ਇਜਾਜ਼ਤ ਦਿੱਤੀ। ਇਸ਼ਨਾਨ ਹੋਇਆ, ਇੱਥੇ ਕੰਢੇ ਦੇ ਉੱਤੇ ਬੈਠੇ ਹੋਏ ਜਿਹੜੇ ਇਹ ਸਿੱਖ ਨੇ ਉਹ ਬੈਠੇ ਨੇ ਤੇ ਸਤਿਗੁਰੂ ਜੀ ਆ ਕੇ ਦਰਸ਼ਨ ਦਿੱਤਾ ਤੇ ਦਰਸ਼ਨ ਦੇ ਕੇ ਜਦੋਂ ਉਹ ਸਿੱਧੂ ਮੱਥਾ ਟੇਕਣ ਲੱਗਾ ਤੇ ਬਾਬੇ ਉੱਤਮ ਸਿੰਘ ਰਾਏਸਰ ਵਾਲਿਆਂ ਨੇ ਉਸ ਨੂੰ ਰੋਕਿਆ ਕਿ ਖਲੋ ਜਾ, ਤੂੰ ਨੇੜੇ ਨਾ ਜਾ, ਮੱਥਾ ਦੂਰੋਂ ਟੇਕ। ਤਾਂ ਸਤਿਗੁਰੂ ਜੀ ਕਹਿਣ ਲੱਗੇ ਜਿਵੇਂ ਇਸ ਦਾ ਮਨ ਚਾਹੁੰਦਾ ਇਹਨੂੰ ਕਰਨ ਦੇ, ਇਸ ਨੂੰ ਰੋਕ ਨਾ। ਤੇ ਉਸ ਵੇਲੇ ਉਸ ਦੇ ਕੰਨ ਵਿੱਚ ਭਜਨ ਸੁਣਾ ਦਿੱਤਾ। ਭਜਨ ਦੇ ਕੇ ਇਹ ਗੱਲ ਆਖੀ ਕਿ ਤੂੰ ਨਾਮ ਜਪੀ ਤੇ ਨਾਮ ਜਪਦਾ ਹੋਇਆ ਪਿੰਡ ਜਾਵੀ। ਤੇ ਇਹ ਹੁਕਮ ਹੋਇਆ ਤੇ ਬੇਲਾ ਸਿੰਘ ਨੂੰ ਆਖਿਆ ਕਿ ਤੂੰ ਵੀ ਇਸ ਨਾਮ ਨੂੰ ਜਪਣਾ। ਤੇ ਸੰਤ ਮੰਗਲ ਸਿੰਘ, ਸੰਤ ਮਸਤਾਨ ਸਿੰਘ, ਸੂਬਾ ਮਸਤਾਨ ਸਿੰਘ ਇਸ ਘਟਨਾ ਦਾ ਜ਼ਿਕਰ ਕਰਦਿਆਂ ਲਿਖਦੇ ਨੇ, ਕਹਿੰਦੇ ਜਦੋਂ ਪਿੰਡ ਆਇਆ ਤੇ ਉਹ ਸਿੱਧੂ ਸੀ ਜਿਹੜਾ ਉਹ ਤੇ ਚੜ੍ਹਾਈ ਕਰ ਗਿਆ, ਪਰ ਸਾਰੇ ਪਿੰਡ ਦੇ ਵਿੱਚ ਇਹ ਗੱਲ ਮਸ਼ਹੂਰ ਹੈ, ਇਹ ਗੱਲ ਸਾਰਾ ਪਿੰਡ ਜਾਣਦਾ ਕਿ ਉਸ ਤੋਂ ਬਾਅਦ ਉਹਨਾਂ ਦੇ ਖਾਨਦਾਨ ਦੇ ਵਿੱਚ ਉਹ ਬਿਮਾਰੀ ਕਿਸੇ ਨੂੰ ਨਹੀਂ ਹੋਈ। ਤੇ ਬੇਲਾ ਸਿੰਘ ਆਪ ਜਿਹੜੀ ਘਟਨਾ ਉਹ ਇਹ ਸੂਬਾ ਮਸਤਾਨ ਸਿੰਘ ਹੋਰਾਂ ਨੂੰ ਸੁਣਾਈ ਕਿ ਉਸ ਤੋਂ ਬਾਅਦ ਛੇਤੀ ਹੀ ਜਿਹੜਾ ਮੇਰਾ ਦੁੱਖ ਸੀ ਉਹ ਵੀ ਨਿਵਰਤ ਹੋ ਗਿਆ। ਭਾਵ ਕਿਸੇ ਦੇ ਦੁੱਖ ਨੂੰ ਵੇਖ ਕੇ, ਉਹ ਮਨੁੱਖਾਪਣ ਸੀ ਜਿਹੜਾ ਕਿਸੇ ਦੇ ਦੁੱਖ ਨੂੰ ਵੇਖ ਕੇ ਉਹਨਾਂ ਦਾ ਉਜਾਗਰ ਹੁੰਦਾ, ਸਿੱਖੀ ਦੀਆਂ ਮੂਲ ਨਿਸ਼ਾਨੀਆਂ ਨੂੰ, ਮੂਲ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਮੋਈ ਬੈਠੇ, ਸਤਿਗੁਰੂ ਹੁਕਮ ਤੋਂ ਆਪਣਾ ਆਪ ਕੁਰਬਾਨ ਕਰ ਦੇਣ ਵਾਲੇ ਉਹ ਸਿੱਖ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਦਾ ਜ਼ਿਕਰ ਮੈਂ ਕਰ ਰਿਹਾ, ਉਹਨਾਂ ਨੂੰ ਨਦਮਸਤਕ ਹੁੰਦਾ ਹੋਇਆ ਸੰਤ ਉੱਤਮ ਸਿੰਘ ਰਾਏਸਰ ਵਾਲਿਆਂ ਨੂੰ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ। ਸਤਿ ਸ੍ਰੀ ਅਕਾਲ।
ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਾਏ, ਤੈਸਾ ਪੁੰਨ ਏਕ ਗੁਰਸਿੱਖ ਕਉ ਨਵਾਏ ਕਾ। ਸਿੱਖ ਕਉ ਪਿਲਾਏ ਪਾਣੀ, ਭਾਉ ਕਰ ਕੁਰੂ ਖੇਤ, ਅਸੋ ਮੇਦ ਜਗ ਫਲ ਸਿੱਖ ਕਉ ਜਿਵਾਏ ਕਾ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਸਿੱਖ ਕਉ ਏਕ ਸ਼ਬਦ ਸਿਖਾਏ ਕਾ। ਬੀਸ ਬਾਰ ਦਰਸ ਸਾਧ ਕੀਆ ਕਾਹੂ, ਤੈਸਾ ਪੁੰਨ ਸਿੱਖ ਕਉ ਮੁੱਠੀ ਚਾਪ ਪਗ ਸੁਆਏ ਕਾ। ਐਸੀਆਂ ਸੇਵਾਵਾਂ ਕਰਕੇ ਰੋਜ਼ ਹੀ ਅਸਮਵੇਦ ਜੱਗਾਂ ਦੀ ਪ੍ਰਾਪਤੀ ਕਰਨ ਵਾਲੇ, ਰੋਜ਼ਾਨਾ ਹੀ ਅਠਾਠਾਂ ਤੀਰਥਾਂ ਦਾ ਇਸ਼ਨਾਨ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਮਹਾਨ ਪਾਤਰ ਸ਼੍ਰੀਮਾਨ ਸੰਤ ਉੱਤਮ ਸਿੰਘ ਜੀ ਬੀਰ ਰਾਏਸਰ ਵਾਲਿਆਂ ਦਾ ਜੀਵਨ ਆਪ ਜੀ ਸਰਵਣ ਕਰ ਰਹੇ ਸੀ ਭਜਨ ਸਿੰਘ ਜੀ ਪਾਸੋਂ। ਸਤਸੰਗੀ ਜਨੋ, ਜਿੱਥੇ ਉਹਨਾਂ ਦਾ ਸਰੀਰ ਬੜਾ ਵਿਸ਼ਾਲ ਸੀ, ਜਿੱਥੇ ਉਹਨਾਂ ਦਾ ਆਹਾਰ ਜਿਹੜਾ ਸੀ ਉਹ ਬਹੁਤ ਤਕੜਾ ਸੀ, ਬਹੁਤ ਵੱਡਾ ਸੀ, ਉੱਥੇ ਨਾਲ ਦੀ ਨਾਲ ਉਹਨਾਂ ਦੇ ਜੇਰੇ ਵੀ ਵੱਡੇ ਸਨ, ਉਹਨਾਂ ਦੀਆਂ ਸੇਵਾਵਾਂ ਵੀ ਵੱਡੀਆਂ ਸਨ, ਉਹਨਾਂ ਦੀ ਆਪਣੇ ਸਤਿਗੁਰੂ ਪ੍ਰਤੀ ਸ਼ਰਧਾ ਵੀ ਬੇਮਿਸਾਲ ਵੱਡੀ ਸੀ, ਉਹ ਹਰ ਪਾਸੇ ਤੋਂ ਵੱਡੇ ਸਨ। ਬੇਸ਼ੱਕ ਉਹਨਾਂ ਨੇ ਬਹੁਤਾ ਲੰਬਾ ਸਮਾਂ ਜੀਵਨ ਨਹੀਂ ਜੀਵਿਆ, 70 ਕੁ ਸਾਲ ਦੀ ਸਰੀਰਕ ਆਰਜ਼ਾ ਵਿੱਚ ਹੀ ਉਹ ਸੰਸਾਰ ਤੋਂ ਉਹਨਾਂ ਨੇ ਆਪਣਾ ਚੋਲਾ ਬਦਲ ਲਿਆ, ਪਰ ਉਹਨਾਂ ਦਾ ਇੰਨਾ ਛੋਟਾ ਜਿਹਾ ਜੀਵਨ ਵੀ ਸੰਸਾਰ ਵਿੱਚ ਵੱਡੀਆਂ ਮਿਸਾਲਾਂ ਕਾਇਮ ਕਰ ਗਿਆ। ਉਹਨਾਂ ਦਾ ਜੀਵਨ ਚਾਨਣ ਮੁਨਾਰੇ ਦੀ ਤਰ੍ਹਾਂ ਹੈ। 40 ਕੁ ਸਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਆਂ ਉਹਨਾਂ ਨੇ, ਔਰ ਉਹ ਖੁਸ਼ੀਆਂ ਐਸੀਆਂ ਸਨ ਕਿ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਿੱਚ ਔਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਨੇ ਉਹਨਾਂ ਨੂੰ ਦਰਸ਼ਨ ਮੇਲਾ ਦਿੱਤਾ ਜ਼ਰੂਰ, ਪਰ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰੂ ਕਾਲ ਦਾ ਸਮਾਂ ਜਿਹੜਾ ਸੀ ਉਹ ਨਾ ਵੇਖਿਆ, ਪਰ ਫਿਰ ਵੀ ਉਹ ਉੱਤਮ ਲੋਕ ਸੱਚਮੁੱਚ ਹੀ ਉੱਤਮ ਸਨ। ਉਹਨਾਂ ਨੇ ਸੰਸਾਰ ਵਿੱਚ ਐਸੀ ਉੱਤਮਤਾ ਫੈਲਾਈ ਕਿ ਅਨੇਕਾਂ ਲੋਕਾਂ ਦੇ ਜੀਵਨ ਨੂੰ ਉਹਨਾਂ ਨੇ ਉੱਤਮ ਬਣਾ ਦਿੱਤਾ। ਉਹ ਸਨ ਸ਼੍ਰੀਮਾਨ ਸੰਤ ਉੱਤਮ ਸਿੰਘ ਜੀ ਰਾਏਸਰ ਵਾਲੇ। ਹੁਣ ਮੈਂ ਬੇਨਤੀ ਕਰਾਂਗਾ ਗੁਰਲਾਲ ਸਿੰਘ ਜੀ ਨੂੰ, ਉਹ ਆਪ ਜੀ ਨਾਲ ਜਿਸ ਮਹਾਨ ਸ਼ਖਸੀਅਤ ਦਾ ਜ਼ਿਕਰ ਕਰਨਗੇ, ਉਸ ਸ਼ਖਸੀਅਤ ਨੂੰ ਗੁਰੂ ਘਰ ਦਾ ਧਰੂ ਵੀ ਆਖਿਆ ਜਾਂਦਾ। ਉਹ ਕਦੀ ਕਦੀ ਇਹ ਵੀ ਆਖਿਆ ਕਰਦੇ ਸਨ ਕਿ ਮੇਰਾ ਜਨਮ ਤੇ ਹਾਥੀ ਦਾ ਜਨਮ ਹੈ, ਕਿ ਮੇਰੇ ਸਰੀਰ ਤੇ ਲੱਗਿਆ ਹੋਇਆ ਫੱਟ ਜਿਹੜਾ ਉਹ ਤਾਰੇ ਵੇਖ ਕੇ ਮਿਟ ਜਾਂਦਾ। ਉਹ ਸੀ ਨਾਮਧਾਰੀ ਪੰਥ ਦਾ ਧਰੂ, ਗੁਰੂ ਘਰ ਦੇ ਮਹਾਨ ਸ਼ਰਧਾਵਾਨ ਸਿੱਖ, ਮਾਝੇ ਦਾ ਉਹ ਮਹਾਨ ਗੁਰਮੁਖ ਪਿਆਰਾ, ਸਰਹਾਲੀ ਨਗਰ ਦਾ ਰਹਿਣ ਵਾਲਾ, ਜਿਹੜਾ ਮਜ਼ਬੀ ਸਿੰਘਾਂ ਵਿੱਚ ਪੈਦਾ ਹੋਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਕੇ ਪੂਜਨੀਕ ਅਹੁਦੇ ਤੱਕ ਪਹੁੰਚਿਆ ਉਹ ਸੀ ਬਾਬਾ ਨੱਥਾ ਸਿੰਘ ਜੀ ਸਰਹਾਲੀ। ਉਹਨਾਂ ਦੇ ਬਾਰੇ ਗੁਰਲਾਲ ਸਿੰਘ ਜੀ ਜ਼ਿਕਰ ਕਰਨਗੇ।
ਸਿੱਖਾ ਬੜਾ ਚਿੱਤ ਪ੍ਰਸੰਨ ਹੈ, ਕਿਸੇ ਰਾਹਗੀਰ ਜਾਂਦੇ ਨੇ ਪੁੱਛਿਆ। ਨੱਥਾ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮੇਰੇ ਗੁਰੂ ਨੇ ਮੈਨੂੰ ਬਾਦਸ਼ਾਹੀ ਬਖਸ਼ੀ ਹੈ ਤਾਂ ਕਰਕੇ ਮੈਂ ਪ੍ਰਸੰਨ ਹਾਂ, ਮੇਰਾ ਜੀਵਨ ਸਵਤੰਤਰਤਾ ਵਾਲਾ ਹੈ। ਉਸਨੇ ਸ਼ੰਕਾ ਕੀਤਾ, ਜਦੋਂ ਸਾਰਾ ਦੇਸ਼ ਅੰਗਰੇਜ਼ ਦਾ ਗੁਲਾਮ ਹੈ ਤੇ ਤੂੰ ਕਿਸ ਤਰ੍ਹਾਂ ਆਜ਼ਾਦ ਹੋ ਗਿਆ? ਆਖਿਆ, ਮੇਰੇ ਗੁਰੂ ਨੇ ਮੈਨੂੰ ਆਜ਼ਾਦੀ ਬਖਸ਼ੀ ਹੈ, ਮਨ ਕਰਕੇ ਵੀ ਤਨ ਕਰਕੇ ਵੀ ਕੋਈ ਮੈਨੂੰ ਗੁਲਾਮ ਨਹੀਂ ਕਰ ਸਕਦਾ, ਮੈਂ ਆਪਣੇ ਸਤਿਗੁਰੂ ਦਾ ਧਰੂ ਹਾਂ। ਇਹ ਕਹਿਣ ਵਾਲਾ ਸੀ ਨੱਥਾ ਸਿੰਘ ਰਵਿਦਾਸੀਆ ਸਿੱਖ। ਸਤਸੰਗੀ ਜਨੋ, ਮਜ਼ਬੀ ਸਿੱਖ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਸਮਾਂ ਜਿਸ ਸਮੇਂ ਦੇ ਵਿੱਚ ਅੰਗਰੇਜ਼ ਹਕੂਮਤ ਜਿਹੜੀ ਹੈ ਉਸਦਾ ਬੜਾ ਵੱਡਾ ਡੰਗ ਹੈ ਨਾਮਧਾਰੀਆਂ ਦੇ ਉੱਤੇ, ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਐਸੇ ਸਿੱਖ ਜਿਹੜੇ ਸਵਤੰਤਰ ਜੀਵਨ ਬਤੀਤ ਕਰਦੇ ਨੇ। ਕਿਸ ਤਰ੍ਹਾਂ ਦਾ ਜੀਵਨ ਹੈ ਨੱਥਾ ਸਿੰਘ ਹੁਰਾਂ ਦਾ? ਸੇਵਾ ਕਰਨੀ ਗੁਰੂ ਕੇ ਲੰਗਰ ਦੀ, ਲੰਗਰ ਵਾਸਤੇ ਅੱਕ ਪੁੱਟਣੇ ਭੈਣੀ ਸਾਹਿਬ ਦੀ ਜੂਹ ਦੇ ਵਿੱਚ, ਜਿੱਥੇ ਵੀ ਕਿਤੇ ਮਿਲ ਜਾਣਾ ਅੱਕ ਬਾਲਣ, ਕੋਈ ਵੀ ਬਾਲਣ ਮਿਲ ਜਾਵੇ ਉਸਨੇ ਉੱਥੇ ਉਸਨੂੰ ਪੁੱਟਣਾ, ਉਸਨੂੰ ਸੁਕਾਉਣਾ, ਉਸਦੀ ਰੱਖਿਆ ਕਰਨੀ ਤੇ ਲੋਹ ਲੰਗਰ ਤੱਕ ਪਹੁੰਚਾਉਣਾ, ਤੇ ਰਾਤ ਨੂੰ ਸਾਰੇ ਨਗਰ ਦੇ ਵਿੱਚ ਪਹਿਰਾ ਦੇਣਾ, ਆਖਣਾ ਮੈਂ ਧਰੂ ਹਾਂ ਗੁਰੂ ਕਾ। ਤੇ ਇੱਕ ਗੱਲ ਹੋਰ ਆਖਦੇ ਸਨ ਜਿਹੜੀ ਕਿ ਸੰਤਾਂ ਨੇ ਹੁਣੇ ਆਖੀ ਹੈ ਕਿ ਮੇਰਾ ਅਵਤਾਰ ਹਾਥੀ ਵਾਲਾ ਹੈ। ਸਤਸੰਗੀ ਜਨੋ, ਇਹ ਘਟਨਾ ਵੀ ਵਾਪਰੀ, ਇਹ ਗੱਲ ਸਿੱਧ ਵੀ ਹੋਈ। ਬਿਸ਼ਨ ਸਿੰਘ ਰਪਟੀਆ ਜਿਸ ਨੂੰ ਕਹਿੰਦੇ ਸਨ, ਇਹ ਸੁਹੇਲ ਸਿੰਘ ਦਾ ਭਤੀਜਾ ਸੀ। ਸੁਹੇਲ ਸਿੰਘ ਦਰੋਗਾ ਸੀ ਘੋੜਿਆਂ ਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਪ੍ਰਯੋਗ ਰੱਖਿਆ ਨਹਿਰ ਤੇ ਇਹੀ ਦਿਨ, ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਪਾਠ ਕਰਦੇ ਸਨ ਤੇ ਇਹ ਸੁਣਦਾ ਹੁੰਦਾ ਸੀ ਸੁਹੇਲ ਸਿੰਘ, ਤੇ ਕਦੀ ਸੁਹੇਲ ਸਿੰਘ ਨੇ ਪਾਠ ਕਰਨਾ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਨਾ। ਇਹ ਸੁਹੇਲ ਸਿੰਘ ਦਾ ਭਤੀਜਾ ਸੀ ਬਿਸ਼ਨ ਸਿੰਘ, ਗਤਕੇ ਦਾ ਬੜਾ ਨੰਬਰ 1 ਪਲੇਅਰ ਸੀ। ਇਸਨੇ ਆਖਿਆ ਮੈਨੂੰ ਕੋਈ ਡਾਂਗ ਨਹੀਂ ਮਾਰ ਸਕਦਾ। ਪਾਖਰ ਸਿੰਘ ਇੱਕ ਮਜ਼ਬੀ ਸਿੱਖ ਸੀ, ਇਹ ਮਿੱਤਰ ਸਨ ਦੋਵੇਂ ਨੱਥਾ ਸਿੰਘ ਤੇ ਪਾਖਰ ਸਿੰਘ। ਉਸਨੇ ਆਖਿਆ ਜੇ ਤੈਨੂੰ ਕੋਈ ਡਾਂਗ ਨਹੀਂ ਮਾਰ ਸਕਦਾ ਤੇ ਮੇਰੀ ਡਾਂਗ ਕੋਈ ਰੋਕ ਨਹੀਂ ਸਕਦਾ। ਦੋਵੇਂ ਜਾਣੇ ਅਖਾੜਾ ਵੱਜ ਗਿਆ, ਦੋਵੇਂ ਤਬੇਲਿਆਂ ਦੇ ਸੇਵਾਦਾਰ ਜਿਹੜੇ ਸਨ ਇਕੱਠੇ ਹੋ ਗਏ। ਪਾਖਰ ਸਿੰਘ ਨੇ ਵਾਰ ਕੀਤਾ ਤੇ ਬਿਸ਼ਨ ਸਿੰਘ ਦੀ ਡਾਂਗ ਟੁੱਟ ਗਈ, ਉਹ ਅਖਾੜੇ ਦੇ ਵਿੱਚੋਂ ਬਾਹਰ ਨਿਕਲਿਆ। ਜਦੋਂ ਅਖਾੜੇ ਚੋਂ ਬਾਹਰ ਨਿਕਲਿਆ ਤੇ ਪਾਖਰ ਸਿੰਘ ਆਖਣ ਲੱਗਾ, ਦੂਜੀ ਡਾਂਗ ਲੈ ਕੇ ਦੁਬਾਰਾ ਆ ਜਾ। ਆਖਣ ਲੱਗਾ ਮੇਰਾ ਘਰ ਪੂਰਾ ਹੋ ਗਿਆ, ਮੈਨੂੰ ਪਤਾ ਲੱਗ ਗਿਆ ਤੂੰ ਸੂਰਮਾ ਸਿੰਘ ਹੈ, ਧਨ ਹੈ ਤੇਰੀ ਮਾਂ ਤੈਨੂੰ ਜੰਮਣ ਵਾਲੀ। ਤੇ ਪਾਖਰ ਸਿੰਘ ਆਖਣ ਲੱਗਾ ਧਨ ਤੇਰੀ ਵੀ ਮਾਂ ਹੈ ਜਿਹਨੇ ਤੈਨੂੰ ਜੰਮਿਆ, ਕਿਉਂਕਿ ਮੇਰਾ ਵਾਰ ਵੀ ਅੱਜ ਤੱਕ ਕਿਸੇ ਨੇ ਨਹੀਂ ਸੀ ਰੋਕਿਆ। ਇਹ ਪਾਖਰ ਸਿੰਘ ਤੇ ਨੱਥਾ ਸਿੰਘ ਦੋਵੇਂ ਜਾਣੇ ਸੇਵਾ ਕਰਦੇ ਸਨ। ਇੱਕ ਦਿਨ ਕਹਾਣੀ ਕੀਤੀ ਹੋਈ ਤਬੇਲਾ ਲਿਪਣ ਵਾਸਤੇ, ਤੇ ਪਾਖਰ ਸਿੰਘ ਦੇ ਨਾਲ ਪਾਖਰ ਸਿੰਘ ਆਖੇ ਕਿ ਤੂੜੀ ਚਿੱਟੀ ਨਹੀਂ ਪਾਉਣੀ ਕਹਾਣੀ ਦੇ ਵਿੱਚ, ਨੱਥਾ ਸਿੰਘ ਤੂੜੀ ਚਿੱਟੀ ਪਾਵੇ। ਤੇ ਪਾਖਰ ਸਿੰਘ ਨੇ ਬਚਾ ਕੇ ਕਈ ਮਾਰੀ, ਦੋਵਾਂ ਦੇ ਹੱਥਾਂ ਦੇ ਵਿੱਚ ਕਈਆਂ ਸਨ, ਜਦੋਂ ਕਈ ਮਾਰੀ ਤੇ ਕਈ ਐਸੀ ਵੱਜੀ ਉਹ ਕੰਨ ਤੱਕ ਧਸ ਗਈ। ਸਿੱਖਾਂ ਨੇ ਬਚਾ ਕੇ ਕਈ ਜਿਹੜੀ ਸੀ ਉਹਦੇ ਸਿਰ ਦੇ ਵਿੱਚੋਂ ਕੱਢ ਲਈ, ਮਲਮਲ ਦੇ ਕੱਪੜੇ ਦੇ ਨਾਲ ਸਿਰ ਜਿਹੜਾ ਸੀ ਉਹ ਬੰਨ ਲਿਆ, ਤੇ 6-7 ਸੇਰ ਦੁੱਧ ਘਿਓ ਤੇ ਖੰਡ ਜਿਹੜੀ ਸੀ ਉਹ ਨੱਥਾ ਸਿੰਘ ਨੂੰ ਪਿਆ ਦਿੱਤੀ। ਰਾਤ ਦੇ ਤਾਰੇ ਚੜ੍ਹਦਿਆਂ ਸਾਰ, ਜਿਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਹਾਥੀ ਨੂੰ ਜਿੱਡਾ ਮਰਜ਼ੀ ਜ਼ਖਮ ਹੋਵੇ ਜਦੋਂ ਤਾਰੇ ਚੜ੍ਹਦੇ ਨੇ ਤੇ ਜ਼ਖਮ ਭਰ ਜਾਂਦਾ, ਤਾਰੇ ਚੜ੍ਹਦਿਆਂ ਸਾਰ ਉਹ ਜ਼ਖਮ ਜਿਹੜਾ ਸੀ ਅਠਰ ਗਿਆ। ਸਵੇਰੇ ਜਿਹੜਾ ਥਾਣੇਦਾਰ ਭੈਣੀ ਸਾਹਿਬ ਦੇ ਵਿੱਚ ਸੀ ਉਸਨੇ ਆਣ ਕੇ ਆਖਿਆ ਤੂੰ ਰਿਪੋਰਟ ਲਿਖਾ ਪਾਖਰ ਸਿੰਘ ਦੇ ਖਿਲਾਫ਼। ਤੇ ਨੱਥਾ ਸਿੰਘ ਨੇ ਆਪਣਾ ਡਾਂਗ ਕੱਢ ਕੇ, ਪੈਂਤੜਾ ਕੱਢ ਕੇ ਆਖਣ ਲੱਗਾ ਮੈਨੂੰ ਸੱਟ ਲੱਗੀ ਹੋਈ ਨਹੀਂ ਤੇ ਮੈਂ ਰਿਪੋਰਟ ਕਾਹਦੀ ਲਿਖਾਵਾਂ। ਜਦੋਂ ਇਹ ਗੱਲ ਉਸ ਥਾਣੇਦਾਰ ਨੇ ਸੁਣੀ ਆਖਣ ਲੱਗਾ ਇਹੀ ਇਤਫਾਕ ਹੈ ਕੂਕਿਓ ਤੁਹਾਡਾ, ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੁਹਾਨੂੰ ਕਹਿ ਕੇ ਗਏ ਸਨ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਮੁਕੱਦਮਾ ਤੁਹਾਡਾ ਜਿਹੜਾ ਹੈ ਕਚਹਿਰੀ 'ਚ ਨਹੀਂ ਚੜਿਆ। ਇਸ ਤਰ੍ਹਾਂ ਦਾ ਸਿੱਖ ਸੀ ਸੰਤ ਨੱਥਾ ਸਿੰਘ ਹੋਰੀ। ਸੇਵਾ ਕਰਦੇ ਰਹਿਣਾ, सत्संगी जनों इत्थों तक जे किते वेले होना ते आ सड़क हजे नहीं सी बनी जेड़ी अज रस्ता है अपना कटाणी वाल नू, उदो रस्ता ओ सी सिर्फ जेड़ा लाटों नू जांदा है। इस सड़क दे दो ड्योड़ी तो लैके मिट्टी पाउणी ते लोकां आखणा की करदा पिया है, आखना मैं अपने गुरु की सड़क पक्की सड़क बना रहा वा, यह बाद दे विच जाके बनी है। उदो नत्था सिंह होरी पहला ही कहिंदे सन मैं अपने सतगुरु दे वास्ते सड़क बना रहा वा। ये नत्था सिंह एक बारी ये टेढ़े वाल पिंड जिहड़ा है पैणी साहब दे नाल इत्थे अक वढ के इन्हां ने सुकणे पाए हुए सन गुरु के लो लंगर वास्ते, ते कुछ बंदे जो मुसलमान भेखदे सन उन्हां ने आण के उन्हां अक दे उत्ते कब्जा कर लिया, आख्या साडी राख है इहदे। ਜਦੋਂ ਕਬਜ਼ਾ ਕਰ ਲਿਆ ਤੇ ਜਿਹੜੇ ਸਿੱਖ ਸਨ ਉਹ ਉੱਥੋਂ ਆ ਗਏ, ਉਹਨਾਂ ਨੇ ਆਣ ਕੇ ਨੱਥਾ ਸਿੰਘ ਨੂੰ ਦੱਸਿਆ। ਨੱਥਾ ਸਿੰਘ ਤਲਵਾਰ ਲੈ ਕੇ ਉੱਧਰ ਚਲਾ ਗਿਆ, ਕਈਆਂ ਨੇ ਰੋਕਿਆ ਵੀ ਨਾ ਜਾ ਬੰਦੇ ਬੜੇ ਨੇ, ਪਰ ਚਲਾ ਗਿਆ। ਲੜਾਈ ਹੋਈ ਤੇ ਲੜਾਈ ਦੇ ਵਿੱਚ ਐਸਾ ਵਾਰ ਕੀਤਾ ਨੱਥਾ ਸਿੰਘ ਨੇ, ਇੱਕ ਬੰਦਾ ਮਰ ਗਿਆ। ਜਦੋਂ ਬੰਦਾ ਮਰ ਗਿਆ ਖਬਰ ਡੇਰੇ 'ਚ ਪਹੁੰਚ ਗਈ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਥਾਣੇਦਾਰ ਨੂੰ ਆਖਿਆ ਕਿ ਸਾਡਾ ਬੰਦਾ ਫਾਹੇ ਨਹੀਂ ਲੱਗਣਾ ਚਾਹੀਦਾ, ਜਿੰਨੇ ਪੈਸੇ ਬੋਲਦਾ ਮੂੰਹੋਂ ਬੋਲ ਪੈਸੇ ਦਿੰਦੇ ਹਾਂ, ਬੰਦਾ ਸਾਡਾ ਫਾਹੇ ਨਹੀਂ ਲੱਗਣਾ ਚਾਹੀਦਾ। ਥਾਣੇਦਾਰ ਆਖਣ ਲੱਗਾ ਇੱਕ ਹੋਰ ਬੰਦਾ ਜਿਹੜਾ ਹੈ ਉਹ ਨਾਲ ਤੁਰੇ ਤੇ ਫਾਹੇ ਨਹੀਂ ਲੱਗੇਗਾ। ਜਦੋਂ ਇਹ ਗੱਲ ਆਖੀ ਤਾਂ ਸਤਸੰਗੀ ਜਨੋ ਇਹ ਕੂਕਿਆਂ ਦਾ ਇਤਫਾਕ ਸੀ, ਇਹ ਕੂਕਿਆਂ ਦਾ ਆਪਸੀ ਪ੍ਰੇਮ ਸੀ। ਰਾਏਸਰ ਦੇ ਅੱਗੜ ਸਿੰਘ ਵੀ ਨਾਮ ਆਉਂਦਾ, ਬਿਸ਼ਨ ਸਿੰਘ ਵੀ ਨਾਮ ਆਉਂਦਾ ਕਿ ਕੁਛ ਵੀ ਨਹੀਂ ਕੀਤਾ ਉਸਨੇ, ਉਹ ਲੜਾਈ ਦੇ ਵਿੱਚ ਵੀ ਨਹੀਂ ਸੀ, ਦਰਸ਼ਨ ਕਰਨ ਆਇਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਨੱਥਾ ਸਿੰਘ ਫਾਂਸੀ ਲੱਗ ਜਾਵੇਗਾ ਜੇ ਦੋ ਬੰਦੇ ਹੋਣ ਤੇ ਸਜ਼ਾ ਘੱਟ ਸਕਦੀ ਏ, ਤੇ ਖੜਾ ਹੋ ਗਿਆ ਦਰਬਾਰ ਦੇ ਵਿੱਚ, ਆਖਣ ਲੱਗਾ ਮੈਂ ਜਾਵਾਂਗਾ ਨਾਲ, ਮੈਂ ਮੰਨਾਂਗਾ ਕਿ ਕਤਲ ਦੇ ਸਮੇਂ ਮੈਂ ਵੀ ਨਾਲ ਸਾਂ। ਸੱਤ ਸੱਤ ਸਾਲ ਦੀ ਕੈਦ ਹੋਈ, ਜਦੋਂ ਕੈਦ ਦੇ ਵਿੱਚੋਂ ਬਾਹਰ ਆਏ ਤੇ ਜੀਵਨ ਕਿਸ ਤਰ੍ਹਾਂ ਦਾ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ, ਇਸ ਤਰ੍ਹਾਂ ਦਾ ਜੀਵਨ। ਜਦੋਂ ਕਿਸੇ ਨੇ ਪੁੱਛਣਾ ਸੰਤ ਜੀ ਜੇਲ ਦੇ ਦਿਨ ਕਿਸ ਤਰ੍ਹਾਂ ਦੇ ਲੰਘੇ, ਆਖਿਆ ਗੁਰੂ ਕੀ ਕਾਸ਼ੀ ਗਏ ਸਾਂ, ਜੇਲ ਥੋੜਾ ਗਏ ਸਾਂ, ਉੱਥੇ ਨਾਮ ਜਪਦੇ ਸਾਂ, ਬਾਣੀ ਪੜ੍ਹਦੇ ਸਾਂ, ਕਿੰਨੇ ਹੀ ਪਾਠ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨਿਮਿੱਤ ਕੀਤੇ ਨੇ। ਐਸਾ ਜੀਵਨ ਤੇ ਸਤਸੰਗੀ ਜਨੋ, ਵਿਰਕ ਜੀ ਬੈਠੇ ਨੇ, ਇਹਨਾਂ ਦੇ ਦਾਦਾ ਸੰਤ ਜਿਉਣ ਸਿੰਘ ਜੀ ਝੱਬਰ ਉਹਨਾਂ ਦੀ ਡਿਊਟੀ ਲਾਈ ਹੋਈ ਸੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ, ਵੀ ਨੱਥਾ ਸਿੰਘ ਜਿੱਥੇ ਮਰਜ਼ੀ ਹੋਵੇ, ਜਿੱਥੇ ਮਰਜ਼ੀ ਅੱਕ ਪੁੱਟਦਾ ਹੋਵੇ, ਉਹਨੂੰ ਜਾ ਕੇ ਉੱਥੇ ਹੀ ਪ੍ਰਸ਼ਾਦਾ ਪਾਣੀ ਛਕਾਉਣਾ। ਤੇ ਇੱਕ ਦਿਨ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਕਦੀ ਕਿਸ ਪਾਸੇ ਚਲਾ ਜਾਂਦਾ, ਕਦੀ ਕਿਸ ਪਾਸੇ ਚਲਾ ਜਾਂਦਾ, ਮੈਂ ਟਿੱਬਿਆਂ ਦੀ ਰੇਤ ਛਾਣਦਾ ਫਿਰਦਾ, ਲੱਭਦਾ ਫਿਰਦਾ ਉਹਨਾਂ ਨੂੰ, ਛੱਡੋ ਆਪਾਂ ਘਰ ਚੱਲ ਚੱਲਦੇ ਹਾਂ, ਕੀ ਲੈਣਾ। ਜਦੋਂ ਘਰ ਜਾਣ ਦੀ ਤਿਆਰੀ ਕੀਤੀ ਤੇ ਅਕਾਲ ਬੁੰਗੇ ਪਹੁੰਚੇ, ਤੇ ਉਹਨਾਂ ਦੀ ਇਹ ਕਥਨੀ ਹੈ ਕਿ ਜਦੋਂ ਅਕਾਲ ਬੁੰਗੇ ਪਹੁੰਚੇ ਤੇ ਦਿਖਣਾ ਬੰਦ ਹੋ ਗਿਆ, ਜਦੋਂ ਪਿੱਛੇ ਨੂੰ ਵੇਖਣ ਤੇ ਸਾਰਾ ਕੁਛ ਦਿਖਾਈ ਦੇਵੇ, ਜਦੋਂ ਅੱਗੇ ਨੂੰ ਵੇਖਣ ਤੇ ਦਿਸੇ ਕੱਖ ਨਾ, ਉੱਥੋਂ ਮੁੜ ਆਏ ਤੇ ਆਣ ਕੇ ਨੱਥਾ ਸਿੰਘ ਨੂੰ ਦੱਸਿਆ, ਮੇਰੇ ਮਨ 'ਚ ਫਰਕ ਪੈ ਗਿਆ ਸੀ ਪਰ ਸਤਿਗੁਰੂ ਨੇ ਰੱਖ ਲਿਆ। ਇਹ ਨੱਥਾ ਸਿੰਘ ਐਸਾ ਸਿੱਖ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਪੈਸੇ ਰੱਖ ਕੇ ਮੱਥਾ ਟੇਕ ਕੇ ਤੇ ਫਿਰ ਚੁੱਕ ਲੈਣੇ ਤੇ ਆਖਣਾ ਦੇਗਾਂ ਛਕਾਂਗੇ ਤੇ ਨਾਮ ਜਪਾਂਗੇ। ਮੋਹਰ ਲੱਗ ਗਈ ਹੈ ਹੁਣ ਇਹਨਾਂ ਰੁਪਈਆਂ ਨੂੰ, ਮੋਹਰ ਲਵਾਉਣੀ ਸੀ ਮੋਹਰ ਲੱਗ ਗਈ, ਪੈਸੇ ਮੱਥਾ ਟੇਕ ਕੇ ਚੁੱਕ ਲੈਣੇ। ਇਸ ਤਰ੍ਹਾਂ ਦਾ ਇਸ ਸਿੱਖ ਦਾ ਜੀਵਨ ਸੀ, ਸਦਾ ਹੀ ਸਾਰੀ ਜ਼ਿੰਦਗੀ ਸਤਸੰਗੀ ਜਨੋ ਇਸ ਸਿੱਖ ਨੇ ਆਪਣਾ ਜੀਵਨ ਇਸ ਤਰ੍ਹਾਂ ਦਾ ਰੱਖਿਆ ਤੇ ਗੁਰੂ ਘਰ ਦੇ ਵਾਸਤੇ ਗੁਰੂ ਕੇ ਲੰਗਰਾਂ ਵਾਸਤੇ ਘਾਹ ਖੋਦਦਾ ਰਿਹਾ, ਅੱਕ ਪੁੱਟਦਾ ਰਿਹਾ। ਇਸਨੇ ਨਾਮ ਬਾਣੀ ਭਜਨ ਬੰਦਗੀ ਤੇ ਬਾਣੀ ਵੱਲ ਆਪਣਾ ਸਦਾ ਹੀ ਚਿੱਤ ਲਾ ਕੇ ਰੱਖਿਆ, ਕਦੀ ਵੀ ਆਪਣੇ ਮਨ ਦੇ ਵਿੱਚ ਦਵੈਤ ਨਹੀਂ ਆਉਣ ਦਿੱਤੀ। ਜੇ ਕਿਸੇ ਨੇ ਆਖਿਆ ਮੈਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਰੂ ਥਾਪਿਆ ਵੀ ਇਸੇ ਕਰਕੇ ਹੈ ਕਿ ਮੈਂ ਨਗਰ ਦੇ ਆਲੇ ਦੁਆਲੇ ਰਵਾਂ, ਇਸ ਦਾ ਰਾਤ ਦੀ ਰਾਖੀ ਜਿਹੜੀ ਹੈ ਇਹ ਮੇਰਾ ਜੁੰਮਾ ਹੈ, ਇਹ ਮੇਰੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦਾ ਜੀਵਨ ਸੀ। ਸੋ ਸਤਸੰਗੀ ਜਨੋ, ਮੈਂ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।